ਵਾਹਿਗੁਰੂ ਜੀ ਕੋ ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਵ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਗੁਰਦੇਵ ਮੰਤਰ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤ ਪਵਿੱਤ ਕਰਾ ਗੁਰਦੇਵ ਆਦਿ ਜੁਗਾ ਜੁਗ ਜੁਗ ਗੁਰਦੇਵ ਮੰਤਰ ਜਪ ਉਦਰਾ ਗੁਰਦੇਵ ਸੰਗਤ ਬ੍ਰਹਮੇਲ ਕਾ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਗੁਰਦੇਵ ਨਾਨਕ ਹਰ ਨਮਸਕਾਰਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ ਹੈ ਤਾਂ ਗੁਣ ਨਾਹੀ ਅੰਤ ਹਰੇ ਚਿੱਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਜਾਲੀ ਰਹਿਣ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗ ਹੈ ਨਿਤ ਫਸ ਹੈ ਛੂੜ ਸਮੂੜੇ ਕਵਨ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਭਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਪਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਸਦੇਹਾ ਸੁਕਹਟਲ ਗੁਰ ਸੇਵੀਐ ਐਹਨਿਸ ਸਹਜ ਸੁਭਾਇ ਦਰਸ਼ਨ ਬਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਨੂਰ ਅਰਸੋਂ ਗੁਰਸੋਂ ਚਟੀਐ ਤੁਧ ਡਿਠੇ ਸਚੇ ਬਾਤਸ਼ਾਹ ਮਲ ਜਨਮ ਜਨਮ ਦੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਜਿਸ ਪਾਸ ਬੈਠਿਆ ਸੋਹਿਆ ਸਭ ਨਾਂ ਦਾ ਐਸਾ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪੇਈੜੈ ਘਰ ਪਾਉਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਭਰ ਜੋਬਨ ਮੈਂ ਮਤ ਪੇਈੜੈ ਘਰ ਪਾਉਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣਸਾਰ ਨਾ ਜਾਣੀ ਭਰਮ ਭੁਲਾਣੀ जो बन बाद गवाया वार घर दर दर्शन नहीं जाता फिर का सहज न पाया सतगुर पूछ न मार्ग चाली सूती रहन विहानी नानक बाल तन राडे पा बिन पिर धन कुमलाणी बाबा मैं वर देह मैं हर वर भावै तिसकी बलराम जियो रव रहया जुग चार त्रिभवन बाणी जिसकी बलराम जियो त्रिभवन कंत रवै सोहागण अवगण वंती दूरे जैसी आसा तई मनसा पूर रहया पर पूरे हर की नार सो सर्ब सुहागण रांड न मैलै वेसे नानक मैं वर साचा भावै जुग जुग प्रीतम तैसे बाबा लगन गणाए हं भी वंजा सहुरै बलराम जियो साहा हुक्म रजाए सो न टलै जो प्रभ करै बलराम जियो किरत पया करतै कर पाया मेट न सकै कोई जानी नाओ नरह निह केवल रव रहया त्यो लोई माए नरासी रोए बिछुन्नी बाली बालै हेते नानक साच शब्द सुख महली गुरचरणी प्रभ चेते बाबल दितड़ी दूर न आवै घर पेई बलराम जियो रहसी वेख हदूर फिर रावी घर सोई है बलराम जियो साचे फिर लोड़ी प्रीतम जोड़ी मतपूरी प्रधाने संजोगी मेला थान सुहेला गुणवंती गुरग्याने सत संतोख सदा सच पल्लै सच बोलै फिर पाए नानक विछड़ ना दुख पाए गुरमत अंक समाए सत संतोख सदा सच पल्लै सच बोलै फिर पाए नानक विछड़ ना दुख पाए गुरमत अंक समाए वाहेगुरु जी का खालसा वाहेगुरु जी की फतेह।
जदों उन्हां दा फर्क नहीं रहिंदा है आओ धन गुरु नानक देव जी बख्शिश कर रहे ने 929 अंग ते बाणी दा नाम है ओंकार दक्षिणी जाति है रामकली राग दी इस करके ये मशहूर बाणी है दक्षिणी ओंकार। गुरु नानक देव जी ने यह बाणी उच्चारण की जदों संगला दीप तो भाव लंका तो आ रहे थे शिवनाभ नूं उपदेश दे के ये मध्य प्रदेश दे विच नर्मदा नदी पैंदी है वक्खो वक्खरे आप अपने विचार ने उत्थे एक मंदिर है उहदा नाम ही ओंकार मंदिर है उत्थे पांडे ने बच्चियां नूं उपदेश दिता वो लिख के संस्कृत के 52 अक्षरां द्वारा समझाउंदे ने जिवें 52 अक्षरी सुनी इसे प्रकार ही है। सो असी एक बार इस स्थान तो शायद लंघे भी हैं यह नर्मदा नदी के किनारे ते मांडला शहर पैंदा है अपने विचों उस रस्ते कोई शायद कोई गया होवे ये जबलपुर तो 300 किलोमीटर पैंदा भलाई स्टील प्लांट ये विचों विच एक रस्ता जांदा लिंक रोड जेड़ा ये मांडला शहर दे विच दी लंघदा ਮੰਡਲਾ ਵਿੱਚ 25 ਘਰ ਨੇ ਗੁਰਸਿੱਖਾਂ ਦੇ। ਸ਼ਹਿਰ ਦੇ ਵਿੱਚ ਇੱਕ ਮੰਦਰ ਹੈ ਜਿੱਥੇ ਇੱਕ ਥੜਾ ਬਣਿਆ। ਉੱਥੇ ਦੇ ਲੋਕ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਇੱਕ ਪੰਡਿਤ ਨੂੰ ਸਿੱਖਿਆ ਦਿੱਤੀ ਸੀ, ਤਾਂ ਵਿਚਾਰ ਹੈ ਕਿ ਸਾਡਾ ਵੀ ਉਹ ਸਥਾਨ ਇਹੀ ਹੈ। ਇਸ ਕਰਕੇ ਮਹਾਰਾਜ ਨੇ ਇਹ ਪੰਡਿਤ ਨੂੰ ਉਪਦੇਸ਼ ਦਿੱਤਾ ਸੀ ਵੀ ਫੱਟੀ ਦੇ ਉੱਤੇ ਲਿਖ ਕੇ ਤਾਂ ਪਹਿਲਾਂ ਤੁਸੀਂ ਸਮਝਾਉਂਦੇ ਹੋ ਬੱਚਿਆਂ ਨੂੰ ਓਮ ਨਮਹ ਪਹਿਲਾਂ ਲਿਖਿਆ ਜਾਂਦਾ ਸੀ, ਆਪਣੇ ਵੀ ਲਿਖਦੇ ਹੁੰਦੇ ਸੀ ਇੱਥੇ ਪਹਿਲਾਂ ਸਕੂਲਾਂ ਦੇ ਵਿੱਚ, ਆਮ ਗੁਰਦੁਆਰਿਆਂ ਵਿੱਚ ਪੜ੍ਹਾਉਂਦੇ ਸੀ ਜਾਂ ਬੱਚਿਆਂ ਨੂੰ। ਪਹਿਲਾਂ ਫੱਟੀ ਦੇ ਉੱਤੇ ਊੜਾ ਨਹੀਂ ਸੀ ਲਿਖਦੇ ਹੁੰਦੇ, ਪਹਿਲਾਂ ਲਿਖਦੇ ਹੁੰਦੇ ਸੀ ਇੱਕ ਓਅੰਕਾਰ, ਫਿਰ ਲਿਖਦੇ ਹੁੰਦੇ ਸੀ ਅੱਗੇ ਊੜਾ ਐੜਾ ਈੜੀ ਸੱਸਾ ਹਾਹਾ, ਜਾਂ ਇੱਕ ਓਅੰਕਾਰ ਲਿਖ ਕੇ ਲਿਖਦੇ ਸੀ ਐੜਾ। ਫਿਰ ਹੌਲੀ ਹੌਲੀ ਇੱਕ ਓਅੰਕਾਰ ਅਲੋਪ ਹੋ ਗਿਆ ਅਤੇ ਉਹਦੀ ਜਗ੍ਹਾ ਊੜਾ ਐੜਾ ਈੜੀ ਸੱਸਾ ਹਾਹਾ ਹੋ ਗਿਆ। ਮਹਾਰਾਜ ਕਹਿੰਦੇ ਨੇ ਵੀ ਤੂੰ ਉੱਤੇ ਫੱਟੀ 'ਤੇ ਉਹ ਨਾਮ ਲਿਖਿਆ ਹੋਇਆ ਹੈ ਅਤੇ ਬੱਚਿਆਂ ਨੂੰ ਤੂੰ ਪੜ੍ਹਾਉਣਾ ਸੰਸਾਰੀ ਵਿੱਦਿਆ, ਤੈਨੂੰ ਪਤਾ ਵੀ ਹੈ ਉਹ ਨਾਮ ਦਾ ਮਤਲਬ ਕੀ ਹੈ ਕਿ ਲਿਖਣਾ ਹੀ ਜਾਣਦਾ ਹੈ। ਰਹਾਓ ਦੀਆਂ ਪੰਗਤੀਆਂ ਨੇ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਇਹ ਜੰਜਾਲ ਦੀ ਵਿੱਦਿਆ ਤਾਂ ਸਾਰੇ ਹੀ ਪੜ੍ਹਾਉਂਦੇ ਨੇ। ਗੁਰੂ ਨਾਨਕ ਦੇਵ ਜੀ ਜਦੋਂ ਆਪ ਵੀ ਗਏ ਪੜ੍ਹਨ, ਮਹਾਰਾਜ ਆਪਣੇ ਮਾਸਟਰ ਨੂੰ ਕਹਿਣ ਲੱਗੇ ਮੈਨੂੰ ਤੁਸੀਂ ਇਹ ਸੰਸਾਰੀ ਵਿੱਦਿਆ ਪੜ੍ਹਾਈ ਜਾਂਦੇ ਹੋ, ਇਹਦੇ ਨਾਲ ਤਾਂ ਬੰਦਾ ਜੰਜਾਲਾਂ 'ਚ ਫਸਦਾ ਹੈ, ਮੈਨੂੰ ਤਾਂ ਉਹ ਵਿੱਦਿਆ ਪੜ੍ਹਾਓ ਜਿਹਦੇ ਨਾਲ ਬੰਦਾ ਜੰਜਾਲਾਂ ਵਿੱਚੋਂ ਬਾਹਰ ਨਿਕਲੇ। ਇਹ ਤੁਸੀਂ ਉਹਨੂੰ ਪੜ੍ਹਾ ਤਾਂ ਦਿਓਗੇ ਔਂਚੇ ਟੌਂਚੇ ਕਿਹੜੇ ਪੁਰਾਣੀਆਂ ਬੋਲੀਆਂ ਦੇ, ਸਵਾ ਢਾਈ ਅਤੇ ਉਹ ਪੁਰਾਣੇ ਟੇਢੇ ਢੰਗ ਦੇ ਅੱਖਰ, ਢਾਈ ਦੂਣੀ ਪੰਜ, ਇਉਂ ਪੜ੍ਹਾਉਂਦੇ ਹੁੰਦੇ ਸੀ ਪੁਰਾਣੇ ਟਾਈਮ ਦੇ ਵਿੱਚ। ਪਰ ਤੁਸੀਂ ਮੈਨੂੰ ਇਹ ਜੰਜਾਲਾਂ 'ਚ ਪਾ ਰਹੇ ਹੋ, ਜਿਵੇਂ ਆਪਾਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਆਪਾਂ ਬੱਚਿਆਂ ਨੂੰ ਜੰਜਾਲ 'ਚ ਪਾਉਂਦੇ ਹੁੰਦੇ ਹਾਂ ਪੜ੍ਹਾ ਲਿਖਾ ਕੇ ਉਹਨੂੰ, ਪਰ ਨਾਮ ਦੀ ਵਿੱਦਿਆ ਕੋਈ ਵੀ ਨਹੀਂ ਦਿੰਦਾ ਹੈ। ਇਸ ਕਰਕੇ ਮਹਾਰਾਜ ਨੇ ਇਹ ਬਾਣੀ ਉਚਾਰਨ ਕੀਤੀ। ਆਓ ਪਿਆਰ ਸਤਿਕਾਰ ਨਾਲ, ਪਹਿਲੀ ਤਾਂ ਇਹੀ ਬੇਨਤੀ ਹੁੰਦੀ ਸੰਗਤ ਨੂੰ ਵੀ ਤੁਸੀਂ ਅਰਦਾਸ ਕਰਨੀ ਮਹਾਰਾਜ ਚਰਨਾਂ 'ਚ, ਇਹ ਤੁਹਾਡੀਆਂ ਅਰਦਾਸਾਂ ਦਾ ਸਦਕਾ ਹੀ ਮੈਨੂੰ ਸੋਝੀ ਪੈਣੀ ਹੈ, ਬੁੱਧੀ ਨੇ ਕੰਮ ਕਰਨਾ। ਗੁਰਾਂ ਅੱਗੇ ਬੇਨਤੀ ਕਰੋ ਮਹਾਰਾਜ ਸਾਨੂੰ ਸਮਤ ਦੇਵੇ, ਇਹਦੀ ਸੋਝੀ ਹੋਵੇ ਅਰਥ, ਕਿਉਂਕਿ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਾਂ ਤਾਂ ਬਹੁਤ ਨੀਵੇਂ ਕਿਰਮ ਹਮ ਕੀਰੇ ਕਿਰਮ, ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਇਸ ਕਰਕੇ ਗੁਰਦੇਵ ਜੀ ਤੋਂ ਮੰਗੀਏ ਕਿ ਸਾਨੂੰ ਸੋਝੀ ਪਾ ਦਿਓ, ਸੰਗਤ ਬੇਨਤੀ ਕਰੇ ਔਰ ਅਰਥ ਸਰਵਣ ਕਰੋ ਪਿਆਰ ਸਤਿਕਾਰ ਨਾਲ, ਇੱਕ ਵਾਰ ਰਸਨਾ ਨੂੰ ਕਰੋ ਪਵਿੱਤਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਮਾਰਾਜ ਫਰਮਾਉਂਦੇ ਨੇ ਰਾਮ ਕਲੀ ਰਾਗ ਹੈ, ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਦੱਖਣੀ ਜਾਤੀ ਹੈ, ਓਅੰਕਾਰ ਬਾਣੀ ਦਾ ਨਾਮ ਹੈ, ਅਥਵਾ ਕਹਿੰਦੇ ਨੇ ਦੱਖਣ ਵਾਲੇ ਪਾਸੇ ਉਚਾਰਨ ਹੋਣ ਕਰਕੇ ਦੱਖਣੀ ਵੀ ਕਿਹਾ ਜਾਂਦਾ, ਦੱਖਣੀ ਜਾਤੀ ਵੀ ਹੈ। ਵੈਸੇ ਆਮ ਤੌਰ 'ਤੇ ਬਾਣੀ ਦੇ ਦੋ ਨਾਮ ਇਤਿਹਾਸ ਵਿੱਚ ਚੱਲਦੇ ਨੇ, ਓਅੰਕਾਰ ਬਾਣੀ ਕਹਿ ਦਿੰਦੇ ਜਾਂ ਦੱਖਣੀ ਓਅੰਕਾਰ ਕਹਿ ਦਿੰਦੇ ਨੇ। ਆਮ ਤੌਰ 'ਤੇ ਸਾਡੇ ਮੂੰਹ 'ਤੇ ਦੱਖਣੀ ਓਅੰਕਾਰ ਹੀ ਇਹ ਨਾਮ ਚੱਲਦਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਉਸਦੀ ਪ੍ਰਾਪਤੀ ਹੈ। ਓਅੰਕਾਰ ਬ੍ਰਹਮਾ ਉਤਪਤ, ਮਹਾਰਾਜ ਸੱਚੇ ਪਾਤਸ਼ਾਹ ਪਾਂਡੇ ਨੂੰ ਉਪਦੇਸ਼ ਦਿੰਦੇ ਸਮਝਾਉਂਦੇ ਨੇ, ਭਾਵ ਪਾਂਡੇ ਦਾ ਮਤਲਬ ਇੱਕ ਟੀਚਰ ਹੈ ਜੋ ਮਾਸਟਰ ਹੈ, ਜੋ ਮਾਸਟਰ ਖੁਦ ਪੜ੍ਹਾਉਂਦਾ ਹੈ ਸਾਰਿਆਂ ਨੂੰ, ਅਤੇ ਉਹਨੂੰ ਕੀ ਕਰਨਾ ਚਾਹੀਦਾ ਹੈ। ਇੱਕ ਪ੍ਰੋਫੈਸਰ ਹੈ, ਇੱਕ ਪੜ੍ਹਾਉਣ ਵਾਲਾ ਹੈ, ਇੱਕ ਕੋਈ ਵੀ ਵਿੱਦਿਆ ਦਾਤਾ। ਕਹਿੰਦੇ ਤੂੰ ਖੁਦ ਸਮਝਿਆ, ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਸੀ ਲਿਖੋ ਅਲਫ, ਮਹਾਰਾਜ ਕਹਿੰਦੇ ਇਹ ਅਲਫ ਕੀ ਹੋਇਆ, ਕਹਿੰਦੇ ਅਲਫ ਦਾ ਮਤਲਬ ਇੱਕ ਹੁੰਦਾ, ਕਹਿੰਦੇ ਇੱਕ ਦਾ ਮਤਲਬ ਕੀ ਹੁੰਦਾ, ਕਹਿੰਦੇ ਇੱਕ ਦਾ ਮਤਲਬ ਇੱਕ ਹੁੰਦਾ, ਕਹਿੰਦੇ ਬਸ ਤੈਨੂੰ ਇੰਨੀ ਸੋਝੀ ਹੈ, ਉਹ ਇੱਕ ਦਾ ਮਤਲਬ ਹੁੰਦਾ ਪਰਮਾਤਮਾ ਖੁਦਾ। ਉਹ ਮਾਸਟਰ ਜੀ ਤਾਂ ਚਰਨੀ ਪੈ ਗਏ ਗੁਰੂ ਨਾਨਕ ਦੇਵ ਜੀ ਦੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਪਹਿਲਾਂ ਮਾਸਟਰੋ ਤੁਸੀਂ ਵੀ ਸਮਝ ਲਓ ਭਾਈ, ਪੜ੍ਹਾਉਣ ਵਾਲੇ ਖੁਦ ਵੀ ਸਮਝ ਲਓ, ਗਿਆਨੀ ਪੰਡਿਤ ਵਿਦਵਾਨ ਪ੍ਰੋਫੈਸਰ ਜਿਹੜੇ ਨੇ ਉਹ ਸਮਝੋ ਵੀ ਓਅੰਕਾਰ ਦਾ ਭਾਵ ਕੀ ਹੈ। ਫੱਟੀ ਤੇ ਤਾਂ ਓਂਕਾਰ ਲਿਖ ਦਿੱਤਾ ਹੈ, ਪਰ ਇਹਦਾ ਮਤਲਬ ਤਾਂ ਪਤਾ ਹੋਣਾ ਚਾਹੀਦਾ ਬੰਦੇ ਨੂੰ। ਓਂਕਾਰ ਬ੍ਰਹਮਾ ਉਤਪਤ, ਓਂਕਾਰ ਜੋ ਅਕਾਲ ਪੁਰਖ ਵਾਹਿਗੁਰੂ ਹੈ, ਓਂਕਾਰ ਆਦ ਮੈਂ ਜਾਨਾ ਲਿਖ ਅਰ ਮੇਟੈ ਨਾ ਤਾਹੇ ਮਾਨਾ। ਭਗਤ ਕਬੀਰ ਜੀ ਕਹਿੰਦੇ ਨੇ ਓਂਕਾਰ ਪ੍ਰਿਥਮੇ ਓਂਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ ਮੋ ਰਹਾ। ਓਂਕਾਰ ਕਹਿ ਕੇ ਸ੍ਰਿਸ਼ਟੀ ਬਣਾਈ ਹੈ, ਓਂਕਾਰ ਦੁਆਰਾ ਬ੍ਰਹਮਾ ਦੀ ਉਤਪਤੀ ਹੋਈ ਹੈ। ਪਹਿਲ ਪੁਰੀਏ ਪੁੰਡਰਕ ਬਨਾ ਤਾਤੇ ਹੰਸਾ ਸਗਲੇ ਜਨਾ। ਓਂਕਾਰ ਕੀਆ ਜਿਨ ਚਿੱਤ, ਫਿਰ ਉਸ ਬ੍ਰਹਮਾ ਨੇ ਸ੍ਰਿਸ਼ਟੀ ਰਚਣ ਦੀ ਸ਼ਕਤੀ ਕਿਵੇਂ ਪੈਦਾ ਕੀਤੀ ਆਪਣੇ ਵਿੱਚ? ਕਹਿੰਦੇ ਓਂਕਾਰ ਕੀਆ ਜਿਨ ਚਿੱਤ, ਜਿਸ ਬ੍ਰਹਮਾ ਨੇ ਓਂਕਾਰ ਨੂੰ ਆਪਣੇ ਚਿੱਤ ਦੇ ਵਿੱਚ ਪਹਿਲਾਂ ਵਸਾਇਆ, ਪਹਿਲਾਂ ਓਂਕਾਰ ਦਾ ਜਾਪ ਕੀਤਾ ਉਹਨੇ 10 ਲੱਖ ਵਰਾ ਓਂ ਜਪਦਾ ਰਿਹਾ, ਭਾਵ ਬ੍ਰਹਮ ਦਾ ਜਾਪ ਕੀਤਾ। ਅਕਾਲ ਪੁਰਖ ਨੇ ਆਕਾਸ਼ਬਾਣੀ ਰਾਹੀਂ ਪੁੱਛਿਆ ਕੀ ਇੱਛਾ ਹੈ? ਕਹਿੰਦੇ ਮਹਾਰਾਜ ਸ੍ਰਿਸ਼ਟੀ ਰਚਣ ਦੀ ਸ਼ਕਤੀ ਬਖਸ਼ੋ। ਤਾਂ ਬ੍ਰਹਮਾ ਦੇ ਵਿੱਚ ਕਹਿੰਦੇ ਸ੍ਰਿਸ਼ਟੀ ਨੂੰ ਰਚਣ ਦੀ ਸ਼ਕਤੀ ਆਈ। ਬ੍ਰਹਮਾ ਨੂੰ ਆਪਾਂ ਨਹੀਂ ਕਹਿ ਸਕਦੇ ਕਿ ਬ੍ਰਹਮਾ ਸ੍ਰਿਸ਼ਟੀ ਨੂੰ ਰਚਦਾ ਹੈ, ਰਚਦਾ ਤਾਂ ਸ੍ਰਿਸ਼ਟੀ ਨੂੰ ਵਾਹਿਗੁਰੂ ਹੀ ਹੈ, ਪਰ ਸ਼ਕਤੀ ਬ੍ਰਹਮਾ ਨੂੰ ਦੇ ਦਿੱਤੀ ਉਹਨੇ ਵੀ ਤੂੰ ਸ੍ਰਿਸ਼ਟੀ ਰਚਣੀ ਹੈ। ਇਸ ਕਰਕੇ ਕਰਤਾ ਪੁਰਖ ਤਾਂ ਉਹ ਆਪ ਹੀ ਹੈ, ਪਰ ਬ੍ਰਹਮਾ ਦੇ ਰਾਹੀਂ ਸ੍ਰਿਸ਼ਟੀ ਰਚੀ। ਇਸ ਕਰਕੇ ਬ੍ਰਹਮਾ ਨੂੰ ਵੀ ਕਹਿੰਦੇ ਨੇ ਕਿ ਇਹ ਵਿਧਾਤਾ ਹੈ ਇਹ। ਓਂਕਾਰ ਸੈਲ ਜੁਗ ਭਏ, ਓਂਕਾਰ ਦੁਆਰਾ ਹੀ ਸੈਲ ਪਹਾੜ ਬਣੇ ਨੇ, ਤਾਰੇ ਬਣੇ ਨੇ, ਚੰਦਰਮਾ, ਧਰਤੀਆਂ, ਸ੍ਰਿਸ਼ਟੀ ਅਤੇ ਯੁੱਗ ਭਏ, ਚਾਰੇ ਯੁੱਗ ਵੀ ਓਂਕਾਰ ਕਰਕੇ ਹੀ ਬਣੇ ਨੇ। ਓਂਕਾਰ ਵੇਦ ਨਿਰਮੇ, ਵੇਦਾਂ ਦਾ ਨਿਰਮੇ ਨਿਰਮਾਤਾ ਕੌਣ ਹੈ? ਵੇਦਾਂ ਦਾ ਰਚਣ ਵਾਲਾ ਕੌਣ ਹੈ? ਬ੍ਰਹਮਾ, ਬ੍ਰਹਮਾ ਨੂੰ ਨਹੀਂ ਆਉਂਦਾ ਕੁਛ। ਜੇ ਓਂਕਾਰ ਦੀ ਪ੍ਰਕਾਸ਼, ਓਂਕਾਰ ਦੀ ਜੋਤ ਬ੍ਰਹਮਾ ਦੇ ਵਿੱਚ ਨਾ ਹੋਵੇ, ਬ੍ਰਹਮਾ ਵੀ ਜੜ ਹੈ। ਇਸ ਕਰਕੇ ਜਿਹੜੇ ਵੇਦ ਰਚੇ ਨੇ, ਓਂਕਾਰ ਨੇ ਬ੍ਰਹਮਾ ਨੂੰ 4 ਮਹਾਂਵਾਕ ਦਿੱਤੇ ਸੀ ਕਿ ਇਹਨਾਂ 4 ਮਹਾਂਵਾਕਾਂ ਦੇ ਨਾਲ ਤੁਸੀਂ ਰਚਨਾ ਕਰੋ ਵੇਦਾਂ ਦੀ। ਤੇ ਸੋਝੀ ਵੀ ਵਾਹਿਗੁਰੂ ਨੇ ਪਾਈ ਹੈ ਕਿ ਦੁਨੀਆਂ ਦੀ ਮਰਿਆਦਾ ਘੜਨੀ ਹੈ। ਇਸ ਕਰਕੇ ਪੰਡਿਤ ਜੀ ਓਂਕਾਰ ਵੱਡਾ ਹੈ ਕਿ ਉਹ ਸਮਝਿਆ ਉਹਦੇ ਬਾਰੇ ਕਦੇ ਕਿ ਨਹੀਂ? ਓਂਕਾਰ ਸ਼ਬਦ ਉਧਰੇ, ਓਂਕਾਰ ਸ਼ਬਦ ਦੇ ਦੁਆਰਾ ਹੀ ਗੁਰਮੁਖ ਪਿਆਰੇ ਦੁਨੀਆਂ 'ਚ ਉਧਰਦੇ ਨੇ। ਜਿਹੜਾ ਓਂਕਾਰ ਦਾ ਜਾਪ ਕਰਦਾ ਹੈ, ਓਂਕਾਰ ਮੂਲ ਹੈ। ਪਹਿਲਾਂ ਆਪਾਂ ਉੱਥੇ 52 ਅੱਖਰੀ ਵਿੱਚ ਵੀ ਇਹੀ ਸੁਣਿਆ ਸੀ, ਓਂਕਾਰ ਅੱਖਰ ਉੱਥੇ ਮਹਾਰਾਜ ਨੇ ਵਰਤੋਂ ਕੀਤੀ ਸੀ। ਹੁਣ ਇੱਥੇ ਵੀ ਓਂਕਾਰ, ਊੜੇ ਦਾ ਮੂੰਹ ਖੁੱਲ੍ਹਾ, ਐੜੇ ਉੱਤੇ ਟਿੱਪੀ, ਕੱਕੇ ਕੰਨਾਂ ਰਾਰੇ, ਸਿਹਾਰੀ ਵੀ ਆਉਂਦੀ ਅਤੇ ਔਂਕੜ ਵੀ ਆ ਜਾਂਦਾ, ਉਹ ਫਿਰ ਅਰਥ ਬਦਲ ਜਾਂਦਾ ਉਸ ਤਰ੍ਹਾਂ। ਕਹਿੰਦੇ ਓਂਕਾਰ ਸ਼ਬਦ ਉਧਰੇ, ਓਂਕਾਰ ਅੱਖਰ ਦੇ ਸ਼ਬਦ ਦੁਆਰਾ ਹੀ ਜੀਵ ਦਾ ਕਲਿਆਣ ਹੁੰਦਾ ਹੈ, ਭਾਵ ਮੂਲ ਮੰਤਰ ਦਾ ਅਭਿਆਸ ਤਾਂ ਹੀ ਦਿੱਤਾ। ਮੂਲ ਮੰਤਰ ਦਾ ਪਾਠ ਸਤਿਗੁਰੂ ਕਹਿੰਦੇ ਕਰੀ ਜਾਓ, ਜੀਵ ਦਾ ਭਲਾ ਹੋ ਜਾਂਦਾ। ਓਂਕਾਰ ਗੁਰਮੁਖ ਤਰੇ, ਓਂਕਾਰ ਜਪ ਜਪ ਕੇ ਗੁਰਮੁਖ ਸੰਸਾਰ ਸਾਗਰ ਚੋਂ ਤਰੇ ਨੇ। ਓ ਨਮ ਅੱਖਰ ਸੁਣੋ ਵਿਚਾਰ, ਇਹ ਓ ਨਮ ਅੱਖਰ ਜਿਹੜਾ ਫੱਟੀ ਦੇ ਉੱਤੇ ਪਹਿਲਾਂ ਲਿਖਦੇ ਹੋ, ਇਹਦੀ ਵਿਚਾਰ ਸੁਣੋ। ਇਹਦੀ ਵਿਚਾਰ ਕੀ ਹੈ? ਤੁਸੀਂ ਪਹਿਲਾਂ ਓ ਨਮ ਲਿਖ ਕੇ ਅੱਗੇ ਸ਼ੁਰੂ ਕਰ ਦਿੰਦੇ ਹੋ। ਓ ਨਮ ਜਿਵੇਂ ਆਪਾਂ ਉੱਤੇ ਲਿਖਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੰਸਾਰ ਦੇ ਲੋਕਾਂ ਨੂੰ ਆਪਾਂ ਕਾਰਡ ਦਿੰਦੇ ਹਾਂ ਵੀ ਇਹ ਲਓ ਜੀ ਕਾਰਡ, ਸਾਡੇ ਵਿਆਹ ਸ਼ਾਦੀ ਦਾ ਕਾਰਡ, ਕੋਈ ਵੀ ਕਾਰਡ ਹੈ। ਕਦੇ ਦੇਖਿਆ ਕੋਈ ਬੰਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੜ੍ਹਦਾ? ਉਹ ਤਾਂ ਮੇਨ ਚੀਜ਼ ਪੜ੍ਹਦਾ, ਕਿੰਨੀ ਤਰੀਕ ਨੂੰ ਚੜ੍ਹਾਈ ਕੀਤੀ, ਕਦੋਂ ਭੋਗ ਹੈ, ਕਾਰਡ ਪਾੜ ਕੇ ਉਹ ਸੁੱਟ ਦਿੰਦਾ। ਇੱਕ ਓਂਕਾਰ ਤਾਂ ਕੋਈ ਪੜ੍ਹਦਾ ਹੀ ਨਹੀਂ, ਇੱਕ ਓਂਕਾਰ ਕਿੱਥੇ ਕੋਈ ਪੜ੍ਹਦਾ? ਮਹਾਰਾਜ ਕਹਿੰਦੇ ਇਉਂ ਹੀ ਫੱਟੀਆਂ 'ਤੇ ਲਿਖ ਲਿਖ ਕੇ ਓ ਨਮ ਦਿਖਾਈ ਜਾਂਦੇ, ਕਦੇ ਪੜ੍ਹਿਆ ਵੀ ਹੈ ਇਹਨੂੰ? ਜਦੋਂ ਕਿ ਸਾਰਿਆਂ ਨਾਲੋਂ ਵੱਡਾ ਹੈ ਹੀ ਓ ਨਮ। ਇਸ ਕਰਕੇ ਮਹਾਰਾਜ ਕਹਿੰਦੇ ਓ ਨਮ ਅੱਖਰ ਸੁਣੋ ਵਿਚਾਰ, ਇਸ ਅੱਖਰ ਨੂੰ ਸੁਣੋ ਵੀ ਅਤੇ ਵਿਚਾਰੋ ਵੀ ਅਤੇ ਇਹਦੀ ਵਿਚਾਰ ਕਰੋ। ਓ ਨਮ ਅੱਖਰ ਛੋਟਾ ਜਿਹਾ ਨਹੀਂ ਹੈ। ਓ ਨਮ ਅੱਖਰ ਤੇ ਭਵਨ ਸਾਰ, ਤਿੰਨਾਂ ਭਵਨਾਂ ਦਾ ਸਾਰ ਰੂਪ ਹੈ ਓ ਨਮ ਅੱਖਰ। ਓਂ ਨਮ ਹੈ, ਓਂ ਨਮ ਹੈ, ਉਹ ਜਿਹਨੂੰ ਆਪਾਂ ਕਹਿੰਦੇ ਓਂਕਾਰ ਨੂੰ ਸਾਡੀ ਨਮਸਕਾਰ ਹੈ। ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਮਹਾਰਾਜ ਕਹਿੰਦੇ ਪਾਂਡਾ ਜੀ, ਪੜ੍ਹਾਉਣ ਵਾਲੇ ਬੱਚਿਆਂ ਨੂੰ ਜੀ, ਇਹ ਤੁਸੀਂ ਕੀ ਜੰਜਾਲ 'ਚ ਪਾਉਂਦੇ ਹੋ ਨਿਆਣਿਆਂ ਨੂੰ, ਗਲਤ ਕੰਮ ਕਰ ਰਹੇ ਹੋ। ਕਹਿੰਦੇ ਜੀ ਇਹ ਗਲਤ ਕਿਵੇਂ ਹੋਇਆ? ਇਸੇ ਨਾਲ ਤਾਂ ਸੋਝੀ ਪੈਂਦੀ ਹੈ, ਇੱਕ ਦੂਣੀ ਦੂਣੀ ਦੋ ਦੂਣੀ ਚਾਰ ਕਰਨਗੇ ਤਾਂਹੀਓ ਤਾਂ ਦੋ ਚਾਰ ਰੁਪਈਏ ਕਮਾਉਣਗੇ। ਕਹਿੰਦੇ ਬਸ ਤੂੰ ਤਾਂ ਪਹਿਲਾਂ ਹੀ ਮਾਇਆ 'ਚ ਉਲਝਾਈ ਜਾਂਦਾ। ਇਹਨਾਂ ਨੂੰ ਇਹ ਵੀ ਤਾਂ ਸਮਝਾ ਵੀ ਇੱਕ ਪਰਮਾਤਮਾ ਹੈ, ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ, ਪਰਮਾਤਮਾ ਨੇ ਸਰੀਰ ਬਣਾਏ ਹਨ, ਵਾਹਿਗੁਰੂ ਵੱਡਾ। ਮਹਾਰਾਜ ਕਹਿੰਦੇ ਪਹਿਲਾਂ ਬੱਚੇ ਨੂੰ ਇਹ ਵੀ ਤਾਂ ਸੋਝੀ ਦਿਓ ਕਿ ਪਹਿਲਾਂ ਹੀ ਕਿਤਾਬੀ ਪੜ੍ਹਾਈ ਸ਼ੁਰੂ ਕਰਾ ਦੇਣੀਆਂ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਕੀ ਜੰਜਾਲ ਦੇ ਅੱਖਰ ਲਿਖੀ ਜਾਂਦਾ। ਕਹਿੰਦੇ ਮਹਾਰਾਜ ਫਿਰ ਕੀ ਲਿਖਾਂ? ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਕਹਿੰਦੇ ਗੁਰੂ ਦੇ ਰਾਹੀਂ, ਗੁਰੂ ਤੋਂ ਬਿਨਾਂ ਨਾ ਲਿਖੀ, ਗੁਰੂ ਦੇ ਰਾਹੀਂ ਲਿਖ ਰਾਮ ਦਾ ਨਾਮ, ਜੋ ਗੋਪਾਲ ਦੁਨੀਆਂ ਦਾ ਪਾਲਣਹਾਰਾ ਹੈ ਉਹਦਾ ਨਾਮ ਲਿਖ। ਇਹ ਸੰਸਾਰ ਨੂੰ ਤੂੰ ਕੀ ਜੰਜਾਲ ਪੜਾਉਂਦਾ? ਵਿਸ਼ਰਾਮ ਦੇ ਕੇ ਕਹਿੰਦੇ ਰਹਾਓ, ਇਹ ਰਹਾਓ ਦੀਆਂ ਪੰਕਤੀਆਂ ਨੇ। ਹੁਣ ਸੱਸੇ ਅੱਖਰ ਦੁਆਰਾ ਪਹਿਲਾਂ ਉਸਨੂੰ ਉਪਦੇਸ਼ ਕਰਦੇ ਨੇ। ਸੱਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ। ਇਹ ਤਿੰਨਾਂ ਭਵਨਾਂ ਦੇ ਵਿੱਚ ਇੱਕੋ ਹੀ ਜੋਤ ਵਿਆਪਕ ਹੈ ਅਕਾਲ ਪੁਰਖ ਦੀ। ਸੱਸੇ ਅੱਖਰ ਦੁਆਰਾ ਕਹਿੰਦੇ ਨੇ ਸਾਰਾ ਜੱਗ ਉਹਨੇ ਸਹਿਜੇ ਹੀ ਪੈਦਾ ਕਰ ਦਿੱਤਾ ਹੈ। ਆਪਾਂ ਨੂੰ ਤਾਂ ਬਹੁਤ ਜ਼ੋਰ ਲੱਗ ਜਾਂਦਾ, ਆਪਾਂ ਦੁਨੀਆਂ ਅੰਦਰ ਜਿੰਨੇ ਕੰਮ ਕਰਦੇ ਹਾਂ ਬਹੁਤ ਔਖਾ ਹੋ ਜਾਂਦਾ ਸਾਰਾ ਕੁਛ ਹੀ ਬਣਾਉਣਾ। ਇੱਕ ਬੰਦੇ ਤੋਂ ਆਪਣੀ ਸਾਰੀ ਜ਼ਿੰਦਗੀ 'ਚ ਮਕਾਨ ਨਹੀਂ ਬਣਦਾ, ਇੱਕ ਬੰਦੇ ਤੋਂ ਸਾਰੀ ਜ਼ਿੰਦਗੀ 'ਚ ਆਪਣਾ ਕੁਛ ਉਹ ਨਹੀਂ ਬਣਦਾ, ਆਹ ਨਹੀਂ ਬਣਦਾ। ਸਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਪਰ ਵਾਹਿਗੁਰੂ ਨੇ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ, ਇੰਨੀ ਵੱਡੀ ਸ੍ਰਿਸ਼ਟੀ ਬਣਾਈ ਹੈ, ਓਅੰਕਾਰ ਕਹਿ ਕੇ ਸ੍ਰਿਸ਼ਟੀ ਬਣਾ ਦਿੱਤੀ। ਛਿੰਨ ਵੀ ਨਹੀਂ ਲੱਗਿਆ ਹੈ ਅਤੇ ਇੱਥੇ ਬੜੀਆਂ ਬੜੀਆਂ ਬਿਲਡਿੰਗਾਂ ਬਣਦੀਆਂ। ਆਖੇ ਤਾਜ ਮਹਿਲ ਨੂੰ 22 ਸਾਲ ਲੱਗ ਗਏ। ਮਨੁੱਖ ਜੋ ਬਣਾਉਂਦਾ ਹੈ, ਮਨੁੱਖ ਤਾਂ ਬਹੁਤ ਦੇਰ ਲਾ ਦਿੰਦਾ ਹੈ, ਪਰ ਮਹਾਰਾਜ ਕਹਿੰਦੇ ਸੱਸੇ ਅੱਖਰ ਦੁਆਰਾ ਕਿ ਸਭ ਜੱਗ ਸਹਿਜ ਉਪਾਇਆ। ਜੇ ਆਪਾਂ ਕਹੀਏ ਕਿ ਵਾਹਿਗੁਰੂ ਦਾ ਬੜਾ ਖਰਚਾ ਆਇਆ ਹੋਣਾ, ਵਾਹਿਗੁਰੂ ਦਾ ਬੜਾ ਜ਼ੋਰ ਲੱਗਿਆ ਹੋਣਾ, ਨਹੀਂ ਭਾਈ, ਵਾਹਿਗੁਰੂ ਤਾਂ ਓਂਕਾਰ ਕਹਿ ਕੇ ਸ੍ਰਿਸ਼ਟੀ ਦੀ ਰਚਨਾ ਕਰ ਦਿੰਦੇ ਨੇ, ਉਹ ਤਿੰਨਾਂ ਭਵਨਾਂ ਵਿੱਚ ਆਪਣੀ ਜੋਤ ਬਿਰਾਜਮਾਨ ਕਰ ਦਿੰਦੇ ਨੇ। ਗੁਰਮੁਖ ਵਸਤ ਪ੍ਰਾਪਤ ਹੋਵੇ, ਕਹਿੰਦੇ ਮੁਖੀ ਗੁਰਾਂ ਰਾਹੀਂ ਇਹ ਆਤਮਕ ਵਸਤੂ, ਨਾਮ ਰੂਪੀ ਵਸਤੂ ਪ੍ਰਾਪਤ ਹੁੰਦੀ ਹੈ। ਚੁਣ ਲੈ ਮਾਣਕ ਮੋਤੀ। ਇਹ ਜਿਹੜਾ ਮਾਣਕ ਅਤੇ ਮੋਤੀ ਕੌਣ? ਨਾਮ। ਨਾਮ ਨੂੰ ਚੁਣ ਲੈ, ਇਹ ਗੁਰਮੁਖਾਂ ਨੂੰ ਗੁਰਮੁਖੀ ਗੁਰਾਂ ਦੇ ਰਾਹੀਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਮੁਖੀ ਗੁਰਾਂ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰੋ। ਗੁਰਮੁਖ ਜਿਹੜੇ ਨੇ ਉਹ ਕੀ ਕਰਦੇ ਨੇ? ਸਮਝ ਹੈ, ਸੂਝ ਹੈ, ਪਹਿਲਾਂ ਸਮਝਦੇ ਨੇ, ਫਿਰ ਉਸ ਗੱਲ ਨੂੰ ਬੁੱਝਦੇ ਨੇ ਚੰਗੀ ਤਰ੍ਹਾਂ। ਪੜ੍ਹ ਪੜ੍ਹ ਬੁੱਝੈ, ਪੜ੍ਹ ਪੜ੍ਹ ਕੇ ਸਮਝਦੇ ਨੇ ਵਾਰ ਵਾਰ ਗੁਰਮੁਖ ਜਿਹੜੇ ਨੇ। ਕਹਿੰਦੇ ਤੂੰ ਤਾਂ ਲਿਖ ਦਿੱਤਾ ਉੱਤੇ ਉਹ ਨਮ, ਫਿਰ ਅੱਗੇ ਅੱਖਰ ਲਿਖ ਦਿੱਤੇ, ਤੈਨੂੰ ਇਹਦਾ ਭਾਵ ਅਰਥ ਪਤਾ ਨਹੀਂ। ਗੁਰਮੁਖ ਕੀ ਕਰਦੇ ਨੇ? ਪੜ੍ਹ ਪੜ੍ਹ ਕੇ ਪਹਿਲਾਂ ਬੁੱਝਦੇ ਨੇ ਉਹ ਗੱਲ ਨੂੰ। ਪਹਿਲਾਂ ਪੰਗਤੀ ਆਪਾਂ ਪੜ੍ਹਦੇ ਹਾਂ, ਫਿਰ ਉਹਦਾ ਅਰਥ ਸਮਝਦੇ ਹਾਂ, ਫਿਰ ਸਮਝ ਕੇ ਸੁੱਝਦਾ ਹੈ ਆਪਾਂ, ਇੱਕ ਸੁੱਝਦਾ ਹੈ ਅੰਦਰੋਂ, ਉਹ ਅੰਦਰ ਅਨੁਭਵ ਜਿਹੜਾ ਹੋਣਾ ਹੈ, ਅੰਦਰੋਂ ਹੀ ਅਨੁਭਵ ਹੋ ਜਾਂਦਾ ਹੈ। ਅੰਤ ਨਿਰੰਤਰ ਸੱਚਾ, ਉਹ ਵਾਹਿਗੁਰੂ ਨਿਰੰਤਰ ਇੱਕ ਰਸ ਸੱਚਾ ਹੀ ਸੱਚਾ ਹੈ, ਲਗਾਤਾਰ ਉਹਨੂੰ ਸੋਝੀ ਪੈ ਜਾਂਦੀ ਹੈ। ਅਕਾਲ ਪੁਰਖ ਵਾਹਿਗੁਰੂ ਦੀ ਉਹਨੂੰ ਕੀ ਸੋਝੀ ਪੈ ਜਾਂਦੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਆਦਿ ਤੋਂ ਲੈ ਕੇ ਅੰਤ ਤੱਕ ਸੱਚ ਰੂਪ ਹੀ ਹੈ। ਸੋਝੀ ਪੈ ਗਈ ਕਿ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ। ਇਹ ਗੁਰਮੁਖ ਨੂੰ ਸੋਝੀ ਪੈ ਗਈ। ਗੁਰਮੁਖ ਦੇਖੈ ਸਾਚ ਸੰਭਾਲੇ, ਬਿਨ ਸਾਚੇ ਜਗ ਕਾਚਾ। ਗੁਰਮੁਖ ਦੇਖਦਾ ਹੈ ਚਾਰੇ ਪਾਸੇ ਅਕਾਲ ਪੁਰਖ ਵਾਹਿਗੁਰੂ ਨੂੰ, ਅਤੇ ਸਾਚ ਸੰਭਾਲੇ ਤੋਂ ਭਾਵ ਕਿ ਸੱਚਾ ਨਾਮ ਸੰਭਾਲਦਾ ਹੈ। ਸਰਬ ਵਿਆਪਕ ਜਾਣ ਕੇ ਵਾਹਿਗੁਰੂ ਵਾਹਿਗੁਰੂ ਕਹਿੰਦਾ, ਅਤੇ ਬਿਨ ਸਾਚੇ ਜਗ ਕਾਚਾ, ਬਿਨਾਂ ਸੱਚੇ ਅਕਾਲ ਪੁਰਖ ਤੋਂ ਬਿਨਾਂ ਇਹ ਜਗ ਕੱਚਾ ਹੈ, ਭਾਵ ਨਾਸਵੰਤ ਹੈ। ਇਹ ਸੰਸਾਰ ਨੂੰ ਗੁਰਮੁਖ ਆ ਉਹ ਨਾਸਵੰਤ ਜਾਣ ਲੈਂਦੇ ਨੇ ਆਪਣੇ ਮਨ ਦੇ ਅੰਦਰ। ਇਸ ਤਰ੍ਹਾਂ ਮਹਾਰਾਜ ਨੇ ਇਹ ਪਹਿਲੀਆਂ ਦੋ ਪੌੜੀਆਂ ਦੇ ਵਿੱਚ ਉਪਦੇਸ਼ ਆਪਾਂ ਨੂੰ ਸਮਝਾ ਦਿੱਤਾ ਹੈ ਕਿ ਦੱਖਣੀ ਓਂਕਾਰ ਬਾਣੀ ਦੇ ਰਾਹੀਂ ਬੜਾ ਹੀ ਸੁੰਦਰ ਉਪਦੇਸ਼ ਕਰਦੇ ਨੇ ਕਿ ਜੋ ਤੁਸੀਂ ਗੁਰਬਾਣੀ ਦੇ ਵਿੱਚ ਦੇਖਦੇ ਹੋ ਭਾਵ ਸਾਨੂੰ ਹੁਣ ਕਹਿੰਦੇ ਨੇ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਪਾਂ ਪੜ੍ਹਦੇ ਹਾਂ, ਅੱਗੇ ਹੀ ਲੰਘ ਜਾਂਦੇ, ਹੋਰ ਅੱਗੇ ਲੰਘ ਜਾਂਦੇ ਹਾਂ। ਮੂਲ ਚੀਜ਼ ਸਾਡੀ ਇੱਕ ਓਂਕਾਰ ਹੈ, ਇਸ ਕਰਕੇ ਹੌਲੀ ਪੜ੍ਹੋ। ਇੱਕ ਓਂਕਾਰ, ਓਂਕਾਰ ਸਾਡਾ ਪ੍ਰਕਾਸ਼ਕ ਹੈ, ਕੇਵਲ ਇੱਕੋ ਇੱਕ ਹੈ, ਇਹੀ ਸਭ ਤੋਂ ਵੱਡਾ ਹੈ। ਓਂਕਾਰ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ, ਓਂਕਾਰ ਵਿੱਚੋਂ ਹੀ ਸਾਰਾ ਕੁਛ ਮਿਲਣਾ ਹੈ। ਆਪਾਂ ਫਿਰ ਓਂਕਾਰ ਨੂੰ ਹੀ ਛੱਡ ਕੇ ਅੱਗੇ ਲੰਘ ਜਾਂਦੇ ਹਾਂ। ਇਸ ਕਰਕੇ ਆਮ ਦੇਖੋ ਜਦੋਂ ਵੀ ਬਾਣੀ ਪੜ੍ਹਨੀ ਹੈ ਸਪੀਡਾਂ ਨਹੀਂ ਕੱਢਣੀਆਂ ਛੇਤੀ ਛੇਤੀ, ਪਹਿਲਾਂ ਇੱਕ ਓਂਕਾਰ ਦੇ ਉੱਤੇ ਕਿੰਨੀ ਦੇਰ ਲਾ ਦਿਓ ਉਹਨੂੰ ਸਮਝ ਲਓ ਪਹਿਲਾਂ, ਫਿਰ ਅੱਗੇ ਚੱਲਾਂਗੇ ਕਿ ਸਤ ਨਾਮ, ਇੱਕ ਓਂਕਾਰ ਸਤ ਨਾਮ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਤੁਸੀਂ ਵੀ ਪੜ੍ਹੋ ਭਾਈ ਬਾਣੀ ਤਾਂ ਬਾਣੀ ਦੀ ਵਿਚਾਰ ਜ਼ਰੂਰ ਕਰ ਲੈਣੀ ਕਿ ਮੈਂ ਜੋ ਪੜ੍ਹ ਰਿਹਾ ਇਹ ਵਿਚਾਰ ਇਹਦੀ ਕੀ ਹੈ, ਸਮਝ ਹੈ ਸੂਝ ਹੈ ਪੜ੍ਹ ਪੜ੍ਹ ਬੂਝੈ ਅੰਤ ਨਿਰੰਤਰ ਸੱਚਾ, ਗੁਰਮੁਖ ਦੇਖੈ ਸਾਚ ਸੰਭਾਲੇ ਬਿਨ ਸੱਚੇ ਜਗ ਕਾਚਾ। ਜਦੋਂ ਵੀ ਵਾਹਿਗੁਰੂ ਕਹਿਣਾ ਸਮਝ ਕੇ ਕਹਿਣਾ, ਵਾਹਿਗੁਰੂ ਦਾ ਮਤਲਬ ਕੀ, ਗੋ ਅਤੇ ਰੂਹ, ਅਗਿਆਨ ਦਾ ਹਨੇਰਾ ਮਿਟ ਕੇ ਪ੍ਰਕਾਸ਼ ਕਰਦਾ ਹੈ ਵਾਹ। ਇਸ ਕਰਕੇ ਜਦੋਂ ਵੀ ਬਾਣੀ ਪੜ੍ਹਨੀ, ਮਹਾਰਾਜ ਕਹਿੰਦੇ ਬਾਣੀ ਤਾਂ ਹੀ ਉਹਦਾ ਜ਼ਿਆਦਾ ਜ਼ੋਰ ਲੱਗ ਜਾਂਦਾ, ਇਸੇ ਕਰਕੇ ਗੁਰਮੁਖਾਂ ਦਾ ਜ਼ਿਆਦਾ ਜ਼ੋਰ ਲੱਗਦਾ ਕਿਉਂਕਿ ਗੁਰਮੁਖ ਬਾਣੀ ਨੂੰ ਪੜ੍ਹਦੇ ਹੀ ਨੇ ਸਮਝ ਸਮਝ ਕੇ, ਅਤੇ ਆਮ ਲੋਕ ਛੇਤੀ ਨਾਲ ਮੁਕਾ ਦਿੰਦੇ ਨੇ। ਸੋ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਵੀ ਕਹੋ ਬਾਣੀ ਨੂੰ, ਪੜ੍ਹੋ ਬਾਣੀ ਨੂੰ, ਤਾਂ ਹਮੇਸ਼ਾ ਵਿਚਾਰ ਨਾਲ ਹੀ ਪੜ੍ਹੋ, ਵਿਚਾਰ ਨਾਲ ਪੜ੍ਹਦੇ ਹੀ ਰਸ ਪ੍ਰਗਟ ਹੋ ਜਾਂਦਾ ਹੈ। ਆਓ ਗੁਰਮੰਤਰ ਨੂੰ ਵਿਚਾਰ ਨਾਲ ਬੋਲੋ, ਵਿਚਾਰ ਨਾਲ ਹੀ ਹਿਰਦੇ 'ਚ ਵਸਾਓ, ਇਹਦੀ ਵਿਚਾਰ ਕਰੋ ਤਾਂ ਕਿੰਨਾ ਵੱਡਾ ਵਾਹਿਗੁਰੂ ਓਂਕਾਰ ਬ੍ਰਹਮਾ ਉਤਪਤ ਓਂਕਾਰ ਕੀਆ ਜਿਨ ਚਿੱਤ, ਉਸੇ ਓਂਕਾਰ ਨੂੰ ਕਿਹਾ ਹੈ ਵਾਹਿਗੁਰੂ ਨੇ, ਵਾਹਿਗੁਰੂ ਨੇ ਕਿਹਾ ਹੈ ਓਂਕਾਰ, ਤਾਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਕਿਉਂਕਿ ਓਂਕਾਰ ਦਾ ਆਦ ਹੈ ਵਾਹਿਗੁਰੂ। ਇਸ ਕਰਕੇ ਵਾਹਿਗੁਰੂ ਤੋਂ ਓਂਕਾਰ ਨੇ, ਅੱਖਰ ਨੇ ਜਨਮ ਲਿਆ ਹੈ, ਓਂਕਾਰ ਕਹਿ ਕੇ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਤਾਂ ਤੇ ਜੋ ਸਾਰਿਆਂ ਨਾਲੋਂ ਸ਼੍ਰੋਮਣੀ ਹੈ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ